ਜਿਹੜਾ ਜ਼ਿਆਦਾ ਮਿਹਨਤ ਕਰੇਗਾ ਉਸ ਉੱਤੇ ਕਿਰਪਾ ਹੁੰਦੀ, ਕਿਉਂ ਅਸੀਂ ਤਾਂ ਇਦੋਂ ਘੱਟ ਸੁਣਿਆ ਹੀ ਨਹੀਂ। ਸੋ ਜਿਵੇਂ ਕੋਈ ਸਿੰਘ ਨੇ ਬੇਨਤੀ ਕੀਤੀ ਮਹਾਂਪੁਰਸ਼ਾਂ ਕੋਲੇ, ਬਈ ਮੈਨੂੰ ਕਲਗੀਧਰ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਹੈ। ਪਰਮਾਤਮਾ ਕਹਿਣ ਲੱਗੇ 8 ਘੰਟੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਿਆ ਕਰ ਰੋਜ਼। ਜੇ 8 ਘੰਟੇ ਸਿਮਰਨ ਕਰੇਗਾ ਤਾਂ ਜ਼ਰੂਰ ਦਰਸ਼ਨ ਦੇਣਗੇ ਮਹਾਰਾਜ, ਕਿਉਂਕਿ ਮਹਾਰਾਜ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ ਕਿ ਐਵੇਂ 10 ਮਿੰਟ 'ਚ ਮਿਲ ਲਿਆ ਮਹਾਰਾਜ ਨੂੰ। ਮਹਾਰਾਜ ਤਾਂ ਬਹੁਤ ਵੱਡੀ ਹਸਤੀ ਆ, ਅਕਾਲ ਪੁਰਖ ਆਪ ਨੇ। ਇਸ ਕਰਕੇ ਜੇ ਮਹਾਰਾਜ ਨੂੰ ਮਿਲਣਾ ਤਾਂ ਫਿਰ ਮਹਾਰਾਜ ਤਾਂ ਕਹਿੰਦੇ ਨੇ ਜੇ ਤੂੰ ਮੈਨੂੰ ਮਿਲਣਾ ਜਾਓ ਤਾਂ ਪ੍ਰੇਮ ਖੇਲਣ ਕਰ ਜਾਓ, ਸਿਰ ਧਰ ਤਲੀ ਗਲੀ ਮੋਈ ਜਾਓ। ਸਿਰ ਦਾ ਮਤਲਬ ਇਹੀ ਹੁੰਦਾ ਕਿ ਸਵਾਦ ਤਿਆਗ ਦੇਣੇ ਅਤੇ ਸਿਮਰਨ ਕਰਨਾ। ਪ੍ਰਭ ਕਹੋ ਸਿਮਰ ਹੈ ਸਦਾ ਅਵਿਨਾਸ਼ੀ। ਜਿਹੜੇ ਪ੍ਰਭੂ ਦਾ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਵਾਹਿਗੁਰੂ ਵਾਹਿਗੁਰੂ, ਉਹ ਜੀਵ ਖੁਦ ਵੀ ਨਾਸ਼ ਤੋਂ ਰਹਿਤ ਹੋ ਜਾਂਦੇ ਨੇ। ਉਹ ਅੱਜ ਵੀ ਜਿਉਂਦਿਆਂ ਦੀ ਗਿਣਤੀ ਵਿੱਚ ਨੇ, ਉਹ ਅੱਜ ਵੀ ਕਿਤੇ ਨਹੀਂ ਗਏ ਹਨ, ਹਾਜ਼ਰ ਨਾਜ਼ਰ ਨੇ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ। ਸਿਮਰਨ ਕਰਨ ਉਹ ਬੰਦੇ ਲੱਗਦੇ ਨੇ ਜਿਨ੍ਹਾਂ ਦੇ ਉੱਤੇ ਆਪ ਵਾਹਿਗੁਰੂ ਜੀ ਖੁਦ ਦਿਆਲ ਹੋ ਜਾਣ, ਉਹ ਸਿਮਰਨ ਕਰਨ ਲੱਗ ਜਾਂਦੇ ਨੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਜਿਨ੍ਹਾਂ ਦੇ ਉੱਤੇ ਦਿਆਲੂ ਨੇ ਉਹ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ, ਜਿਨ੍ਹਾਂ ਤੇ ਨਹੀਂ ਹਨ ਦਿਆਲੂ ਉਹ ਕਹਿੰਦਾ ਮੈਂ ਨਹੀਂ ਬੋਲਦਾ ਹੈ। ਅੰਦਰੋਂ ਹੀ ਮਨ ਨੂੰ ਪ੍ਰੇਰਣਾ ਦਿੰਦੇ ਹਨ। ਨਾਨਕ ਜਨ ਕੀ ਮੰਗੈ ਰਵਾਲਾ, ਮੈਂ ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਹੇ ਵਾਹਿਗੁਰੂ ਆਪ ਜੀ ਤੋਂ ਬੇਨਤੀ ਕਰਦਾ, ਮੈਨੂੰ ਚਰਨ ਧੂੜੀ ਦੇ ਦਿਓ ਉਹਨਾਂ ਦੀ ਜਿਹੜੇ ਤੇਰਾ ਸਿਮਰਨ ਕਰਦੇ ਨੇ, ਉਹਨਾਂ ਦੀ ਚਰਨ ਧੂੜੀ ਮੈਨੂੰ ਆਪ ਕਿਰਪਾ ਕਰਕੇ ਬਖਸ਼ਿਸ਼ ਕਰ ਦਿਓ ਤਾਂ ਕਿ ਮੇਰਾ ਵੀ ਭਲਾ ਹੋ ਜਾਵੇ। ਪ੍ਰਭ ਕਾ ਸਿਮਰ ਹੈ ਸੇ ਪਰ ਉਪਕਾਰੀ। ਪਰਮੇਸ਼ਰ ਦਾ ਸਿਮਰਨ ਕਰਨ ਵਾਲਾ ਬੰਦਾ ਸੁਤੇ ਸਿੱਧੀ ਪਰ ਉਪਕਾਰੀ ਹੋ ਜਾਂਦਾ। ਜਿਹੜਾ ਬੰਦਾ ਸਿਮਰਨ ਕਰਦਾ ਹੈ ਉਹਦੇ ਅੰਦਰ ਦਇਆ, ਧਰਮ, ਸਤ, ਸੰਤੋਖ, ਗਿਆਨ ਸੁਤੇ ਸਿੱਧੀ ਆ ਜਾਂਦੇ ਨੇ। ਪਰ ਉਪ ਤੇ ਕਾਰੀ, ਪਰ ਪਰਾਏ ਦੇ ਉਪ ਨੇੜੇ ਹੋ ਕੇ ਉਹਦਾ ਕਾਰਜ ਸਵਾਰਨਾ ਜਿਹੜਾ ਹੈ ਇਹਨੂੰ ਕਹਿੰਦੇ ਨੇ ਪਰ ਉਪਕਾਰੀ। ਪ੍ਰਭ ਕਉ ਸਿਮਰ ਹੈ ਤਿੰਨ ਸਦ ਬਲਿਹਾਰੀ। ਜਿਹੜੇ ਪਰਮੇਸ਼ਵਰ ਦਾ ਸਿਮਰਨ ਕਰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਸਦਾ ਹੀ ਬਲਿਹਾਰ ਜਾਵਾਂ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਤਨਾ ਕਹਿ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ ਤਿਨਾ ਕਹਿ ਹਉ ਸਦ ਕੁਰਬਾਨੈ ਜਾਓ। ਪ੍ਰਭ ਕਉ ਸਿਮਰ ਹੈ ਸੇ ਮੁਖ ਸੁਹਾਵੇ। ਜਿਹੜੇ ਪਰਮੇਸ਼ਰ ਦਾ ਸਿਮਰਨ ਕਰਨ ਵਾਲੇ ਇਨਸਾਨ ਨੇ ਉਹ ਹਮੇਸ਼ਾ ਉਹਨਾਂ ਦੇ ਮੁਖੜੇ ਜਿਹੜੇ ਨੇ ਸੋਭਨੀਕ ਲੱਗਦੇ ਨੇ, ਸੋਹਣੇ ਹੁੰਦੇ ਨੇ। ਪੰਜਵੇਂ ਪਾਤਸ਼ਾਹ ਮਹਾਰਾਜ ਆਪ ਹੋਰ ਵੀ ਵਚਨ ਕਰਦੇ ਨੇ, ਸੇ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣ। ਸਿਮਰਨ ਕਰਨ ਵਾਲੇ ਦਾ ਮੁੱਖ ਜਿਹੜਾ ਹੁੰਦਾ ਹੈ ਉਹਦਾ ਰੰਗ ਤਵੇ ਵਰਗਾ ਕਾਲਾ ਸੀ, ਪਰ ਕਾਲਾ ਰੰਗ ਸੀ ਬੜਾ ਉਹਦਾ। ਪਹਿਲਾਂ ਤਾਂ ਅਸੀਂ ਉਹਨੂੰ ਛੇੜਦੇ ਹੁੰਦੇ ਸੀ ਵੀ ਕਾਲਾ ਹੈ, ਉਹਦਾ ਨਾਂ ਹੀ ਕਾਲਾ ਰੱਖਤਾ। ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇੰਨਾ ਅਭਿਆਸ ਕਰਦਾ। ਫਿਰ ਜਦ ਸਾਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਇਹ ਤਾਂ ਬੰਦਾ ਬਹੁਤ ਪਾਠ ਕਰਦਾ, ਇਹ ਤਾਂ 22 ਘੰਟੇ ਨਿਤਨੇਮ ਇਹਦਾ, ਤਾਂ ਫਿਰ ਅਸੀਂ ਚੁੱਪ ਹੋਣ ਲੱਗ ਗਏ ਵੀ। ਫਿਰ ਉਹ ਨਾਲ ਰਹਿੰਦੇ ਰਹਿੰਦੇ ਕਾਫੀ ਸਮਾਂ ਬਤੀਤ ਹੋ ਗਿਆ, ਉਹ ਹੌਲੀ ਹੌਲੀ ਉਹਦਾ ਰੰਗ ਲਾਲ ਸੁਰਖ ਹੋ ਗਿਆ, ਉਹ ਕਾਲਾ ਰੰਗ ਤੋਂ ਲਾਲ ਹੋ ਗਿਆ ਉਹਦਾ, ਮੁੜ ਕੇ ਉਹ ਰੰਗ ਹੀ ਬਦਲ ਗਿਆ ਉਹਦਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਮੁੱਖੜੇ ਇੰਨੇ ਸੁੰਦਰ ਹੋ ਜਾਂਦੇ ਨਾਮ ਜਪਣ ਵਾਲਿਆਂ ਦੇ ਕਿ ਉਹ ਜੀ ਕਰਦਾ ਉਹਨਾਂ ਦੇ ਦਰਸ਼ਨ ਕਰਦੇ ਹੀ ਰਹੀਏ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਮੁੱਖੜੇ ਸੋਹਣੇ ਹੋ ਜਾਂਦੇ ਨਾਮ ਜਪਣ ਵਾਲਿਆਂ ਦੇ, ਦਰਸ਼ਨੀ ਚਿਹਰੇ ਹੋ ਜਾਂਦੇ ਨੇ। ਪ੍ਰਭ ਕਉ ਸਿਮਰ ਹੈ ਤਿੰਨ ਸੂਖ ਬਿਹਾਵੈ। ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਸੁੱਖਾਂ ਵਿੱਚ ਹੀ ਬਤੀਤ ਹੁੰਦੀ ਹੈ ਰਾਤ ਦਿਨ, ਕਿਉਂਕਿ ਇੱਕ ਤਾਂ ਉਹਨਾਂ ਦੀ ਅਵਸਥਾ ਇੱਥੇ ਪਹੁੰਚ ਜਾਂਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ ਹੈ, ਸੁੱਖ ਸੁਨੇਹਰ ਪੈ ਨਹੀਂ ਜਾਗੈ ਕੰਚਨ ਮਾਟੀ ਮਾਨਣਾ ਹੈ। ਉਹ ਦੁੱਖ ਦੇ ਹੁੰਦਿਆਂ ਵੀ ਦੁਖੀ ਨਹੀਂ, ਇਸ ਕਰਕੇ ਕਿਉਂਕਿ ਉਹਨਾਂ ਦੇ ਅੰਦਰ ਆਤਮਕ ਆਨੰਦ ਪ੍ਰਗਟ ਹੋ ਗਿਆ। ਪ੍ਰਭ ਕੋ ਸਿਮਰ ਹੈ ਤੈਨੇ ਆਤਮ ਜੀਤਾ, ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਹੈ ਉਹਨਾਂ ਨੇ ਮਨ ਨੂੰ ਜਿੱਤ ਲਿਆ, ਉਹਨਾਂ ਨੇ ਆਪਣਾ ਆਪ ਜਿੱਤ ਲਿਆ। ਜਿਨ੍ਹਾਂ ਨੇ ਦੁਨੀਆਂ ਨੂੰ ਜਿੱਤਣਾ ਸੌਖਾ ਹੈ ਪਰ ਆਪਣੇ ਆਪ ਨੂੰ ਜਿੱਤਣਾ ਬਹੁਤ ਔਖਾ, ਆਪਣੀਆਂ ਅੱਖਾਂ ਨੂੰ ਜਿੱਤਣਾ, ਆਪਣੇ ਕੰਨਾਂ ਨੂੰ ਜਿੱਤਣਾ, ਜ਼ੁਬਾਨ ਨੂੰ ਜਿੱਤਣਾ, ਹੱਥਾਂ ਪੈਰਾਂ ਨੂੰ ਜਿੱਤਣਾ, ਮਨ ਨੂੰ ਜਿੱਤਣਾ। ਤਾਂਹੀਓ ਮਹਾਰਾਜ ਨੇ ਕਿਹਾ ਮਨ ਜੀਤਾ ਜਗ ਜੀਤ। ਜਿਹੜਾ ਇਨਸਾਨ ਮਨ ਨੂੰ ਜਿੱਤ ਲੈਂਦਾ ਹੈ ਉਹ ਜਗਤ ਨੂੰ ਜਿੱਤ ਲੈਂਦਾ। ਜਿਨ੍ਹਾਂ ਦਾ ਆਪਣੇ ਮਨ ਦੇ ਉੱਤੇ ਕਾਬੂ ਪੈ ਗਿਆ ਹੈ ਉਹ ਸਾਰੀ ਦੁਨੀਆਂ ਨੂੰ ਹੀ ਜਿੱਤ ਲੈਂਦੇ ਨੇ। ਪ੍ਰਭ ਕਉ ਸਿਮਰ ਹੈ ਤਿੰਨ ਨਿਰਮਲ ਰੀਤਾ, ਜਿਹੜੇ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਉਹਨਾਂ ਦੀਆਂ ਰੀਤੀਆਂ ਜਿਹੜੀਆਂ ਹੁੰਦੀਆਂ ਨੇ, ਰੋਜ਼ ਦਾ ਆਚਰਣ ਜਿਹੜਾ ਹੁੰਦਾ ਉਹਨਾਂ ਦਾ, ਰਹੁ ਰੀਤੀਆਂ ਨੇ, ਮਰਿਆਦਾਵਾਂ ਨੇ, ਖਾਣਾ ਪੀਣੇ ਹੈ, ਉੱਠਣਾ ਬੈਠਣਾ ਹੈ, ਬੋਲਣਾ ਹੈ, ਦੇਖਣਾ ਹੈ, ਸੁਣਨਾ ਹੈ, ਤੁਰਨਾ ਹੈ, ਇਹ ਹਰੇਕ ਚੀਜ਼ ਉਹਨਾਂ ਦੀ ਨਿਰਮਲ ਹੋ ਜਾਂਦੀ। ਉਹਨਾਂ ਦੀ ਬੋਲੀ ਵਿੱਚ ਇੰਨਾ ਕਿ ਉਹਨਾਂ ਨੇ ਇੱਕ ਵੀ ਅੱਖਰ ਕੌੜਾ ਨਹੀਂ ਬੋਲਣਾ। ਇੱਕ ਐਸੇ ਹੀ ਮਹਾਂਪੁਰਸ਼ ਬ੍ਰਹਮ ਗਿਆਨੀ ਦੇ ਨਾਲ ਕਿਤੇ ਜਾਣ ਦਾ ਮੌਕਾ ਲੱਗਿਆ, ਕਿਸੇ ਦੇ ਅਸੀਂ ਘਰ ਚਲੇ ਗਏ, ਬਾਰ ਬਾਰ ਖੇਤਾਂ 'ਚ ਘਰ ਸੀ ਉਹਨਾਂ ਦਾ, ਜਦੋਂ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਉਹ ਇੰਨੇ ਮੈਂ ਦੇਖੇ ਵੀ ਅੱਖਰ ਨਹੀਂ ਬੋਲਦੇ ਮਾੜਾ। ਕਹਿੰਦੇ ਭਾਈ ਇਹਨੂੰ ਬੰਨ ਲਓ, ਭਾਵ ਉਹਨਾਂ ਦਾ ਕੁੱਕਰ ਖੁੱਲ੍ਹਾ ਫਿਰਦਾ ਸੀ। ਉਹਨਾਂ ਨੇ ਇਹ ਅੱਖਰ ਵੀ ਨਹੀਂ ਵਰਤਣਾ, ਆਪਾਂ ਤਾਂ ਆਰਾਮ ਨਾਲ ਹੀ ਕਹਿ ਦਿੰਦੇ ਹਾਂ। ਸੋ ਇਸ ਕਰਕੇ, ਕਿਉਂਕਿ ਜਿਹੜਾ ਵੀ ਭੈੜਾ ਅੱਖਰ ਹੋਏਗਾ ਉਹਨੂੰ ਵਰਤਣਗੇ ਨਹੀਂ। ਇਹਨੂੰ ਭਾਈ ਬੰਨ ਲਓ, ਕਹਿੰਦੇ ਜੀ ਇਹ ਕੁਛ ਨਹੀਂ ਕਹਿੰਦਾ। ਕਹਿੰਦੇ ਨਹੀਂ ਭਾਈ, ਫਿਰ ਵੀ ਆਪਣਾ ਵਿਹਾਰ ਕਰ ਜਾਂਦੇ ਹੁੰਦੇ ਨੇ ਇਹ। ਹੁਣ ਇਹਦੇ 'ਚ ਕੌੜੇ ਅੱਖਰ ਕਿਹੜੇ ਕਿਹੜੇ ਆਉਂਦੇ ਆ? ਇੱਕ ਤਾਂ ਆਉਂਦਾ ਕੁੱਤਾ, ਕੁੱਤਾ ਬੰਨ ਲਓ, ਕਿਉਂ ਕੁੱਤਾ ਅੱਖਰ ਹੀ ਨਹੀਂ ਵਰਤਦੇ ਹੈ। ਜਾਂ ਆਪਾਂ ਕਹਿੰਦੇ ਵੱਢ ਲਵੇਗਾ ਇਹ ਅੱਖਰ ਵੀ ਨਹੀਂ ਉਹਨਾਂ ਨੇ ਵਰਤਿਆ। ਭਾਈ ਇਹਨੂੰ ਬੰਨ ਲਓ, ਇਹ ਆਪਣਾ ਵਿਹਾਰ ਕਰ ਜਾਂਦੇ ਹੁੰਦੇ ਨੇ। ਮਤਲਬ ਬੋਲੀ ਵਿੱਚ ਹੀ ਫਰਕ ਪੈ ਜਾਂਦਾ, ਤੁਰਨ ਵਿੱਚ ਫਰਕ ਹੁੰਦਾ, ਖਾਣ ਵਿੱਚ ਫਰਕ ਹੁੰਦਾ, ਉਹਨਾਂ ਦੀਆਂ ਸਾਰੀਆਂ ਰਹੁ ਰੀਤੀਆਂ ਹੀ ਤਬਦੀਲ ਹੋ ਜਾਂਦੀਆਂ ਨੇ ਸਿਮਰਨ ਕਰਨ ਵਾਲਿਆਂ ਦੀਆਂ। ਪ੍ਰਭ ਕੋ ਸਿਮਰ ਹੈ ਤਿੰਨ ਆਨੰਦ ਕੰਧੇਰੇ, ਪਰਮੇਸ਼ਰ ਦਾ ਸਿਮਰਨ ਕਰਨ ਵਾਲਿਆਂ ਨੂੰ ਰਾਤ ਦਿਨ ਬਹੁਤ ਹੀ ਮਾਨੋ ਆਨੰਦ ਦੇ ਸਮੁੰਦਰ ਵਿੱਚ ਹੀ ਲੀਨ ਹੋ ਜਾਂਦੇ ਨੇ, ਬਹੁਤ ਆਨੰਦ ਪ੍ਰਾਪਤ ਹੁੰਦੇ ਨੇ, ਮਸਤੀ ਚੜ੍ਹ ਜਾਂਦੀ, ਨਾਮ ਦੀ ਖੁਮਾਰੀ ਚੜ੍ਹੀ ਰਹਿੰਦੀ, ਹਰ ਵਕਤ ਉਹਨਾਂ ਨੂੰ ਆਨੰਦ ਬਣਿਆ ਰਹਿੰਦਾ ਹੈ। ਪ੍ਰਭ ਕੋ ਸਿਮਰ ਹੈ ਬਸ ਹੈ ਹਰ ਨੇਰੇ, ਪ੍ਰਭੂ ਦਾ ਸਿਮਰਨ ਕਰਨ ਵਾਲੇ ਜਿਹੜੇ ਨੇ ਉਹ ਰੱਬ ਦੀ ਹਜ਼ੂਰੀ ਵਿੱਚ ਵੱਸਦੇ ਨੇ, ਉਹ ਵਾਹਿਗੁਰੂ ਦੀ ਹਜ਼ੂਰੀ ਵਿੱਚ ਨੇ, ਵਾਹਿਗੁਰੂ ਉਹਨਾਂ ਦੇ ਕੋਲ ਹੈ, ਉਹ ਵਾਹਿਗੁਰੂ ਦੇ ਕੋਲ ਨੇ, ਇੱਕ ਦੂਜੇ ਦੇ ਵਿੱਚ ਲੀਨ ਹੋ ਜਾਂਦੇ ਨੇ। ਸੰਤ ਕਿਰਪਾ ਤੇ ਅੰਦਿਨ ਜਾਗ, ਸਤਿਗੁਰੂ ਦੀ ਕਿਰਪਾ ਨਾਲ, ਸੰਤਾਂ ਮਹਾਤਮਾ ਦੀ ਕਿਰਪਾ ਨਾਲ ਉਹ ਰਾਤ ਦਿਨ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਸਿਮਰਨ ਕਰਨ ਵਾਲਾ ਰਾਤ ਦਿਨ ਜਾਗਦਾ ਹੀ ਰਹਿੰਦਾ, ਦੇਖਣ ਨੂੰ ਭਾਵੇਂ ਲੱਗੇ ਕਿ ਸੁੱਤਾ ਪਿਆ ਹੈ, ਕਿਉਂਕਿ ਬ੍ਰਹਮ ਗਿਆਨੀ ਦਾ ਇਹ ਹਿਸਾਬ ਹੁੰਦਾ ਇਹ ਜੇ ਸੁੱਤੇ ਵੀ ਹੋਣਗੇ ਨਾ ਤਾਂ ਵੀ ਦੇਖੀ ਜਾਂਦੇ ਹੁੰਦੇ ਨੇ, ਕਿਉਂਕਿ ਅੰਦਰਲੀਆਂ ਅੱਖਾਂ ਨਾਲ ਦੇਖਣਾ ਹੁੰਦਾ, ਕਿਉਂਕਿ ਸਰੀਰ ਸੌਂਦਾ ਮਨ ਨਹੀਂ ਸੌਂਦਾ। ਜੇ ਆਪਾਂ ਕਹੀਏ ਇਹ ਨਹੀਂ ਕਿਹੜਾ ਦੇਖਿਆ, ਉਹ ਸਭ ਦੇਖਦੇ ਹਨ। ਸਤਿਗੁਰੂ ਨੂੰ ਆਪਾਂ ਹੁਣ ਇਹੀ ਸਮਝਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਮ ਲੋਕ ਜਿਹੜੇ ਨੇ ਨਾ, ਆਮ ਜੇ ਲੋਕ, ਉਹ ਇਹ ਸਮਝਦੇ ਵੀ ਮਹਾਰਾਜ ਕਿਹੜਾ ਦੇਖਦੇ ਆ। ਔਰ ਮਹਾਰਾਜ ਆਪਾਂ ਇਹ ਸਮਝਦੇ ਹਾਂ ਕਿ ਆਹ ਜਿਹੜੀਆਂ ਅੱਖਾਂ ਸਾਡੇ ਲੱਗੀਆਂ ਮਹਾਰਾਜ ਦੇ ਲੱਗੀਆਂ ਨਹੀਂ ਹੋਈਆਂ, ਪਰ ਇਹ ਨਹੀਂ ਜਾਣਦੇ ਕਿ ਅੰਤਰੀਵ ਅੱਖਾਂ ਨੇ ਜਿਹੜੀਆਂ ਹਰ ਵਕਤ ਆਪਣੇ 'ਤੇ ਨਿਗਾਹ ਰੱਖਦੀਆਂ ਨੇ। ਨਾਨਕ ਸਿਮਰਨ ਪੂਰਾ ਭਾਗ, ਪੂਰਿਆਂ ਭਾਗਾਂ ਦੇ ਨਾਲ ਸਿਮਰਨ ਹੁੰਦਾ, ਸਿਮਰਨ ਕਰਨ ਨਾਲ ਭਾਗ ਬਣਦੇ ਨੇ ਅਤੇ ਪੂਰਿਆਂ ਭਾਗਾਂ ਨਾਲ ਸਿਮਰਨ ਹੁੰਦਾ, ਇਹ ਦੋ ਪੱਖ ਆ ਗਏ ਇਹਦੇ 'ਚ। ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਜਿਹੜਾ ਵਾਹਿਗੁਰੂ ਪਹਿਲਾਂ ਆਪ ਕਰਨਾ ਪੈਂਦਾ, ਫਿਰ ਹੌਲੀ ਹੌਲੀ ਅੰਦਰੋਂ ਵਾਹਿਗੁਰੂ ਪ੍ਰਗਟ ਹੋ ਜਾਂਦਾ। ਇਸ ਕਰਕੇ ਨਾਨਕ ਸਿਮਰਨ ਪੂਰਾ ਭਾਗ, ਪਹਿਲਾਂ ਭਾਗ ਬਣਾਉਣ ਲਈ ਸਿਮਰਨ ਕਰਨਾ ਪੈਂਦਾ, ਫਿਰ ਭਾਗ ਬਣ ਜਾਂਦੇ ਨੇ, ਫਿਰ ਪੂਰਿਆਂ ਭਾਗਾਂ ਵਾਲਾ ਸੁੱਤ ਹੀ ਸਿਮਰਨ ਕਰਦਾ। ਪ੍ਰਭ ਕਾ ਸਿਮਰਨ ਕਾਰਜ ਪੂਰੇ, ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਸਾਰੇ ਕਾਰਜ ਸੁੱਤੇ ਸਿੱਧੇ ਪੂਰੇ ਹੋ ਜਾਂਦੇ ਨੇ। ਇੰਨਾ ਸਿਮਰਨ ਆਪਣੇ ਤੋਂ ਹੁੰਦਾ ਨਹੀਂ, ਪਰ ਜੇ ਕੋਈ ਇੰਨਾ ਸਿਮਰਨ ਕਰਦਾ ਹੈ ਤਾਂ ਸੁਭਾਵਕ ਹੀ ਉਹਦੇ ਕਾਰਜ ਆਪਣੇ ਆਪ ਹੀ ਰਾਸ ਹੁੰਦੇ ਨੇ। ਸੋ ਇਹ ਚੀਜ਼ ਜਿਹੜੀ ਹੈ ਅਸਲ ਵਿੱਚ, ਜੇ ਤਾਂ ਆਪਾਂ ਬੈਠੇ ਬੈਠੇ ਹੀ ਕਥਾ ਸੁਣੀ ਅਤੇ ਕਰਨਾ ਕੁਛ ਨਹੀਂ, ਫਿਰ ਆਪਾਂ ਨੂੰ ਇਹਨਾਂ ਅਵਸਥਾਵਾਂ ਦਾ ਗਿਆਨ ਨਹੀਂ ਹੁੰਦਾ। ਇਹ ਅਵਸਥਾ ਦਾ ਗਿਆਨ ਸਿਰਫ ਉਸੇ ਇਨਸਾਨ ਨੂੰ ਹੁੰਦਾ ਜਿਹੜਾ ਇਨਸਾਨ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੁਝ ਸਿਮਰਨ ਦੇ ਉੱਤੇ ਸਮਾਂ ਲਾਉਂਦਾ ਹੈ, ਜਿਨ੍ਹਾਂ ਦਾ ਨਿਤਨੇਮ ਪਰਿਪੱਕਤਾ ਵਿੱਚ ਹੈ। ਜੇ ਤੁਸੀਂ ਕਹੋ ਸਾਤੋਂ ਸਵੇਰੇ ਨਹੀਂ ਉੱਠਿਆ ਜਾਂਦਾ ਤਾਂ ਫਿਰ ਰਾਤ ਨੂੰ ਬੈਠੋ। ਜੇ ਇਹਨਾਂ ਅਵਸਥਾਵਾਂ ਦਾ ਇੱਕ ਤਾਂ ਸੁਣਨਾ, ਇੱਕ ਦੇਖਣਾ, ਜਿਵੇਂ ਮਹਾਰਾਜ ਨੇ ਵਚਨ ਕੀਤਾ ਨਾ, ਤਿੱਥੇ ਨਾਦ ਬਿਨੋਦ ਕੋੜ ਆਨੰਦ। ਇਹਦੀ ਉਦਾਹਰਣ ਆਪਾਂ ਪਹਿਲਾਂ ਵੀ ਸੁਣੀ ਹੈ, ਜਿਵੇਂ ਕਿਸੇ ਦਾ ਬੱਚਾ ਗਵਾਚ ਗਿਆ ਹੈ, ਗੁੰਮ ਹੋ ਗਿਆ ਹੈ, ਘਰੋਂ ਦੌੜ ਗਿਆ ਹੈ, ਤਾਂ ਫਿਰ ਸਾਰਾ ਪਰਿਵਾਰ ਬੜੇ ਸੋਗ ਦੇ ਵਿੱਚ ਬੈਠਾ, ਪਰ ਕਿਸੇ ਨੇ ਆ ਕੇ ਖਬਰ ਦਿੱਤੀ ਕਿ ਤੁਹਾਡਾ ਬੱਚਾ ਤਾਂ ਫਲਾਨੇ ਥਾਂ ਦੇ ਉੱਤੇ ਅਸੀਂ ਫਲਾਨੇ ਗੁਰਦੁਆਰੇ 'ਚ ਦੇਖਿਆ, ਲੰਗਰ ਦੇ 'ਚ ਸੇਵਾ ਕਰਦਾ। ਇਹ ਜਿਹੜਾ ਅੱਖਰ ਆ ਕੇ ਕਿਸੇ ਨੇ ਦੱਸਿਆ ਹੈ ਵੀ ਉਹ ਤਾਂ ਅਸੀਂ ਆਨੰਦਪੁਰ ਸਾਹਿਬ ਦੇਖਿਆ ਲੰਗਰ 'ਚ, ਇਹ ਖਬਰ ਬੜੀ ਖੁਸ਼ੀ ਦੀ ਹੈ ਕਿ ਦੇਖਿਆ ਹੈ, ਮਿਲ ਗਿਆ ਹੈ। ਇਹ ਹੈਗਾ ਤਿੱਥੇ ਨਾਦ, ਨਾਦ ਹੁੰਦਾ ਕੰਨਾਂ ਨਾਲ ਸੁਣਨਾ, ਸੁਣ ਕੇ ਆਨੰਦ ਆਉਣਾ। ਬਈ ਜਦੋਂ ਬੱਚਾ ਹਫ਼ਤਾ 10 ਦਿਨ 20 ਦਿਨ ਹੋ ਗਏ ਗੁਆਚੇ ਨੂੰ, ਟੱਬਰ ਰੋਟੀ ਨਹੀਂ ਖਾ ਰਿਹਾ, ਮਾਂ ਨੂੰ ਉਸ ਵਕਤ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ, ਵਿਚਾਰੀ ਬਹੁਤ ਕਮਜ਼ੋਰ ਹੋ ਗਈ ਸੋਚ ਸੋਚ ਕੇ, ਜਦੋਂ ਉਹਦੇ ਕੰਨਾਂ 'ਚ ਆਵਾਜ਼ ਪਈ ਕਿ ਮੇਰਾ ਬੱਚਾ ਆਨੰਦਪੁਰ ਸਾਹਿਬ ਲੰਗਰ ਵਿੱਚ ਸੇਵਾ ਕਰ ਰਿਹਾ ਹੈ, ਇਹ ਅੱਖਰ ਜਿਹੜੇ ਨੇ ਮਾਂ ਵਾਸਤੇ ਅੰਮ੍ਰਿਤ ਬਣ ਗਏ ਨੇ। ਜਦ ਉਹਦੇ ਕੰਨਾਂ 'ਚ ਅੱਖਰ ਪਏ ਨੇ ਤਾਂ ਮਾਂ ਦਾ ਚਿਹਰਾ ਖਿੜ ਗਿਆ ਹੈ, ਉੱਠ ਕੇ ਇਕਦਮ ਬੈਠੀ ਹੋ ਗਈ, ਹੁਣ ਕੋਈ ਭੁੱਖ ਪਿਆਸ ਨਹੀਂ, ਕੋਈ ਨੀਂਦ ਨਹੀਂ ਉਹਨੂੰ। ਉਸ ਵਕਤ ਆਪਣੀ ਗੱਡੀ 'ਚ ਪਹੁੰਚ ਗਏ ਨੇ, ਉੱਥੇ ਦੂਰੋਂ ਜਾ ਕੇ ਦਿਖਾਇਆ ਹੈ, ਦਿਖਾਉਣ ਵਾਲੇ ਨੇ, ਕਹਿੰਦੇ ਪਹਿਲਾਂ ਚੰਗੀ ਤਰ੍ਹਾਂ ਦੇਖ ਲਓ, ਕਿਤੇ ਵੈਸੇ ਤਾਂ ਨਹੀਂ ਵੀ ਸ਼ਕਲ ਰਲਦੀ ਹੋਵੇ। ਜਦੋਂ ਜਾ ਕੇ ਨੇੜੇ ਦੇਖਿਆ ਤਾਂ ਉਸ ਵਕਤ ਮਾਂ ਕਹਿਣ ਲੱਗੀ, ਹਾਂ ਮੇਰਾ ਇਹੀ ਪੁੱਤਰ ਹੈ। ਇਹ ਜਿਹੜੀ ਦੇਖਣ ਦੀ ਖੁਸ਼ੀ ਹੋਈ ਮਾਂ ਨੂੰ, ਇਹ ਬਹੁਤ ਜ਼ਿਆਦਾ ਹੋ ਗਈ। ਇਹਨੂੰ ਕਹਿੰਦੇ ਤਿੱਥੇ ਨਾਦ, ਪਹਿਲਾਂ ਸੁਣਿਆ ਸੀ ਫਿਰ ਵਿਨੋਦ। ਜਿਹੜਾ ਦੇਖਣ ਤੇ ਆਨੰਦ ਉਪਜਿਆ ਹੈ ਮਾਂ ਨੂੰ, ਉਹ ਵਿਨੋਦ ਆਨੰਦ ਕਹਿਲਾਉਂਦਾ। ਫਿਰ ਆਉਂਦਾ ਹੈ ਤਿੱਥੇ ਨਾਦ ਵਿਨੋਦ, ਫਿਰ ਕੋੜ ਆਨੰਦ। ਫਿਰ ਮਾਂ ਕਾਲੀ ਦੇ ਨਾਲ ਜਾ ਕੇ ਸੋ ਉਸ ਆਪਣੇ ਪੁੱਤਰ ਨੂੰ ਗਲਵੱਕੜੀ ਵਿੱਚ ਲੈ ਲੈਂਦੀ, ਘੁੱਟ ਕੇ ਪਿਆਰ ਕਰਦੀ। ਇਹਨੂੰ ਕਹਿੰਦੇ ਕੋੜ ਆਨੰਦ। ਉਹ ਮਾਂ ਨੂੰ ਕਰੋੜਾਂ ਗੁਣੇ ਆਨੰਦ ਆਇਆ, ਮੇਰਾ ਗੁਆਚਿਆ ਪੁੱਤਰ ਲੱਭ ਪਿਆ। ਇਸੇ ਪ੍ਰਕਾਰ ਜਿਹੜੀ ਆਪਾਂ ਸਿਮਰਨ ਦੀ ਕਥਾ ਸੁਣਦੇ ਹਾਂ, ਬਾਣੀ ਦੀ ਕਥਾ ਸੁਣਦੇ ਹਾਂ, ਇਹ ਸੁਣਨ ਵਿੱਚ ਤਾਂ ਓਨਾ ਹੀ ਆਨੰਦ ਹੈ ਜਿੰਨਾ ਮਾਂ ਨੂੰ ਇਹ ਸੁਣ ਕੇ ਆਨੰਦ ਆਇਆ ਕਿ ਤੇਰਾ ਪੁੱਤਰ ਉੱਥੇ ਹੈ। ਇਹ ਜਿੰਨਾ ਆਨੰਦ ਹੁਣ ਆਪਾਂ ਨੂੰ ਕਥਾ 'ਚ ਆਉਂਦਾ, ਆਪਾਂ ਕਹਿੰਦੇ ਬੜਾ ਆਨੰਦ ਆਇਆ, ਇਹ ਤਾਂ ਕੁਛ ਵੀ ਨਹੀਂ ਹੈ, ਇਹ ਕਿਤੇ ਆਨੰਦ ਦੀ ਅਖੀਰਲੀ ਅਵਸਥਾ ਤਾਂ ਨਹੀਂ ਹੈ। ਇਹ ਤਾਂ ਆਪਣਾ ਉਹ ਆਨੰਦ ਹੈ ਜਿਹੜਾ ਨਾਦ, ਨਾਦ ਹੁੰਦਾ ਸੁਣਨਾ, ਕਥਾ ਸੁਣ ਕੇ ਹੀ ਜੇ ਆਨੰਦ ਇੰਨਾ ਆਉਂਦਾ ਹੈ ਤਾਂ ਫਿਰ ਦਰਸ਼ਨ ਕਰਕੇ ਕਿੰਨਾ ਆਨੰਦ ਆਵੇਗਾ। ਤੇ ਫਿਰ ਉਹ ਸਮਾਂ ਜਦੋਂ ਆਵੇਗਾ, ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਾਂ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵੇਂਗੇ। ਇਹ ਕੋੜ ਆਨੰਦ ਦੀ ਅਵਸਥਾ ਹੈ। ਜਦ ਇੱਕ ਸਿੰਘ ਨੂੰ ਦਰਸ਼ਨ ਹੋਏ ਮਾਤਾ ਸਾਹਿਬ ਕੌਰ ਜੀ ਦੇ, ਜਾਂ ਮਾਤਾ ਜੀ ਬਹੁਤ ਪਿਆਰ ਕਰਦੇ ਗੁਰਸਿੱਖਾਂ ਨਾਲ, ਆ ਕੇ ਮਾਤਾ ਜੀ ਨੇ ਪੁੱਛਿਆ ਪੁੱਤਰ ਰੋਂਦਾ ਕਿਉਂ ਹੈ, ਤਾਂ ਉਸ ਵਕਤ ਇਉਂ ਕਹਿ ਕੇ ਨਾਲ ਉਹਨੂੰ ਘੁੱਟ ਕੇ ਆਪਣੀ ਗਲਵੱਕੜੀ 'ਚ ਲੈ ਕੇ ਬੜਾ ਪਿਆਰ ਦਿੱਤਾ। ਉਹ ਸਿੰਘ ਨੂੰ ਮੈਂ ਪੁੱਛਿਆ ਫਿਰ ਕਿੰਨਾ ਕੁ ਆਨੰਦ ਆ, ਕਹਿੰਦਾ ਮੇਰਾ ਸਰੀਰ ਪਾਟਣ ਵਾਲਾ ਹੋ ਗਿਆ, ਇੰਨੀ ਮੈਨੂੰ ਖੁਸ਼ੀ ਹੋਈ, ਤਿੱਥਾ ਨਾਦ ਵਿਨੋਦ ਕੋੜ ਆਨੰਦ ਵਿੱਚ ਚਲਿਆ ਗਿਆ ਮੈਂ। ਉਹ ਕੋੜ ਆਨੰਦ ਦੀ ਅਵਸਥਾ ਹੈ ਜਦ ਮਹਾਰਾਜ ਗਲ ਨਾਲ ਲਾ ਲੈਂਦੇ ਨੇ ਇਨਸਾਨ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਕਾ ਸਿਮਰਨ ਕਾਰਜ ਪੂਰੇ, ਸਾਰੇ ਕੰਮ ਹੀ ਬਣ ਜਾਂਦੇ ਨੇ। ਪ੍ਰਭ ਕਾ ਸਿਮਰਨ ਕਬਹੋਂ ਨਾ ਝੂਰੇ, ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਇਨਸਾਨ ਦੇ ਝੋਰੇ, ਚਿੰਤਾ, ਗਮ, ਸੋਗ, ਫਿਕਰ ਮੁੱਕ ਜਾਂਦੇ ਨੇ। ਮਨ ਦੀ ਅਵਸਥਾ ਚੜ੍ਹਦੀ ਕਲਾ 'ਚ ਰਹਿੰਦੀ ਹੈ। ਭਾਵੇਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਤਿਆਗਿਆ ਆਪ ਜੀ ਨੇ, ਇਹ ਤਾਂ ਨਹੀਂ ਕਿ ਮੇਰਾ ਕਿਲ੍ਹਾ ਖੋ ਲਿਆ, ਮੇਰਾ ਐਂ ਹੋ ਗਿਆ, ਇਹ ਦੁਨਿਆਵੀ ਲੋਕ ਕਰਦੇ ਨੇ। ਮਹਾਰਾਜ ਤਾਂ ਚੜ੍ਹਦੀ ਕਲਾ 'ਚ ਹੀ ਰਹੇ, ਉਹ ਦਿਖਾਇਆ ਸੀ ਆਪਾਂ ਨੂੰ ਕਿ ਚੜ੍ਹਦੀ ਕਲਾ 'ਚ ਹੀ ਰਹਿਣਾ। ਸਮਾਨ ਇੱਧਰ ਉੱਧਰ ਬਿਖਰ ਜਾਂਦਾ ਬੜੀ ਵਾਰ ਜ਼ਿੰਦਗੀ 'ਚ, ਕਈ ਕੁਛ ਹੋ ਜਾਂਦਾ, ਪਰ ਰੱਬ ਦੇ ਪਿਆਰੇ ਝੂਰੇ ਵਿੱਚ ਨਹੀਂ ਆਉਂਦੇ, ਝੋਰਿਆਂ ਵਿੱਚ ਨਹੀਂ ਫਸਦੇ। ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਦੀ ਜਿਹੜੀ ਬੋਲ ਬਾਣੀ ਹੈ ਉਹ ਪ੍ਰਭੂ ਦੇ ਗੁਣਾਂ ਵਾਲੀ ਹੋ ਜਾਂਦੀ। ਜਿਹੜੇ ਗੁਣ ਪ੍ਰਭੂ ਵਿੱਚ ਨੇ ਉਹੀ ਮਨੁੱਖ ਵਿੱਚ ਆ ਜਾਂਦੇ ਨੇ। ਉਹ ਹਰ ਵਕਤ ਹਰੀ ਦੇ ਗੁਣਾਂ ਦੀ ਬਾਣੀ ਨੂੰ ਹੀ ਬੋਲਦਾ। ਉਹ ਜਦੋਂ ਬੋਲਦਾ ਬਾਣੀ ਦੀਆਂ ਪੰਕਤੀਆਂ ਬੋਲਦਾ ਹੈ, ਸਾਖੀਆਂ ਬੋਲਦਾ ਹੈ, ਪਾਠ ਕਰਦਾ ਹੈ, ਪਰ ਦੂਜੇ ਉਲਟ ਪਾਸੇ ਮਹਾਰਾਜ ਕਹਿੰਦੇ ਮਨਮੁਖ ਜਦ ਬੋਲੈ ਤਬ ਫੀਕੇ। ਦੁਨਿਆਵੀ ਬੰਦਾ ਜਦੋਂ ਵੀ ਗੱਲ ਕਰੇਗਾ ਉਦੋਂ ਫਿੱਕੀ ਗੱਲ ਕਰਨੀ ਉਹਨੇ, ਇਸੇ ਕਰਕੇ ਉਹਦੇ ਕੋਲ ਖੜਨ ਨੂੰ ਜੀ ਨਹੀਂ ਕਰਦਾ, ਬੋਲਣ ਨੂੰ ਜੀ ਨਹੀਂ ਕਰਦਾ ਉਹਦੇ ਨਾਲ। ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪਰਮੇਸ਼ਰ ਦਾ ਸਿਮਰਨ ਜਿਹੜਾ ਹੈ ਜਿਹਨੂੰ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੰਨਾ ਪਾਠ ਵਾਹਿਗੁਰੂ ਮੰਤਰ 'ਤੇ ਹੀ ਚੱਲ ਰਿਹਾ ਆਪਣਾ ਇਹ ਸ੍ਰੀ ਸੁਖਮਨੀ ਸਾਹਿਬ ਦਾ ਪਾਠ। ਇੰਨਾ ਆਪਾਂ ਨੂੰ ਮਨੁੱਖ ਨੂੰ ਸਮਝਾ ਦੇ ਇੰਨੇ ਲਾਭ ਨੇ, ਵਾਹਿਗੁਰੂ ਵਾਹਿਗੁਰੂ ਕਰਦਿਆਂ ਇਸ ਇਨਸਾਨ ਦੀ ਅਵਸਥਾ ਸਹਿਜ ਆਤਮਕ ਅਡੋਲ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ। ਪ੍ਰਭ ਕਾ ਸਿਮਰਨ ਨਿਚਲ ਆਸਨ, ਪਰਮੇਸ਼ਰ ਦੇ ਸਿਮਰਨ ਦੁਆਰਾ ਇਹਨੂੰ ਅਚਲ ਆਸਣ ਦੀ ਪ੍ਰਾਪਤੀ ਹੁੰਦੀ ਹੈ। ਅਟਲ ਭਇਓ ਧਰੂ ਜਾ ਕੇ ਸਿਮਰਨ ਔਰ ਨਿਰਭੈ ਪਦ ਪਾਇਆ। ਪਰਮੇਸ਼ਰ ਦੇ ਸਿਮਰਨ ਕਰਨ ਵਾਲਿਆਂ ਦਾ ਆਸਣ ਕੋਈ ਚੁੱਕ ਨਹੀਂ ਸਕਦਾ ਦੁਨੀਆਂ ਵਿੱਚ ਵੀ। ਜੇ ਕੋਈ ਪੰਗਾ ਲੈਣ ਦਾ ਯਤਨ ਕਰਦਾ ਉਲਟਾ ਕੇ ਸਿੱਟ ਦਿੰਦੇ। ਹੁਣ ਵੀ ਬਾਬਾ ਸ਼੍ਰੀ ਚੰਦ ਦੇ ਸਥਾਨ 'ਤੇ, ਬਾਬਾ ਸ਼੍ਰੀ ਚੰਦ ਦੀ ਸ਼ਕਤੀ ਤਾਂ ਬਹੁਤ ਜ਼ਿਆਦਾ, ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਬਹੁਤ ਹੈ, ਨਾਲੇ ਕੋਈ ਆਪ ਜੀ ਕੋਈ ਛੋਟੀ ਮੋਟੀ ਹਸਤੀ ਥੋੜ੍ਹੀ ਹੈ ਵੀ ਐਵੇਂ ਕਿਤੇ ਤੋਰਿਆ ਫਿਰਦਾ ਕੋਈ 84 ਚੋਂ ਆ ਗਿਆ। ਇਹ ਤਾਂ ਬਹੁਤ ਵੱਡੀ ਹਸਤੀ ਹੈ ਬਾਬਾ ਸ਼੍ਰੀ ਚੰਦ ਜੀ। ਮਹਾਰਾਜ ਨੂੰ ਬੇਨਤੀ ਕਰਕੇ ਹੀ ਸਾਹਿਬਜ਼ਾਦੇ, ਇਹਨਾਂ ਦਾ ਆਪਣਾ ਜਨਮ ਵੀ ਇਸ ਤਰ੍ਹਾਂ ਹੀ ਹੈ, ਪਿਛਲੇ ਜਨਮ ਵੀ ਇਸ ਤਰ੍ਹਾਂ ਹੀ ਰਹਿੰਦੇ ਨੇ ਪਹਾੜਾਂ ਪੂਣਾ 'ਚ ਹੀ, ਬਸ ਹਮੇਸ਼ਾ ਵੱਖਰੇ ਹੀ ਰਹਿੰਦੇ ਸੰਸਾਰ ਤੋਂ। ਸੋ ਬਾਬਾ ਸ਼੍ਰੀ ਚੰਦ ਦੇ ਸਥਾਨ 'ਤੇ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦਾ ਧੂਣਾ ਲੱਗਿਆ ਹੋਇਆ, ਚਿਮਟਾ ਗੱਡ ਕੇ ਰੱਖਦੇ ਨੇ ਕਿਉਂ ਮਰਿਆਦਾ ਆਪੋ ਆਪਣੀ ਡੇਰਿਆਂ ਦੀ। ਤਾਂ ਕੋਈ ਉੱਥੇ ਹੋਰ ਹੀ ਬੰਦੇ ਆ ਗਏ ਕਿ ਇੱਥੇ ਅਸੀਂ ਐਂ ਕਰਨਾ ਉਹ ਕਰਨਾ ਕਰਕੇ ਉਹਨਾਂ ਨੇ ਬਾਬਾ ਸ਼੍ਰੀ ਚੰਦ ਦਾ ਧੂਣਾ ਚੁੱਕਤਾ, ਚਿਮਟਾ ਚੁਮਟਾ ਸਭ ਪੱਟ ਕੇ ਉੱਧਰ ਮਾਰਿਆ। ਰਾਤ ਨੂੰ ਜਿਹੜਾ ਵੀ ਜੀ ਘਰ ਦਾ ਉਹ ਸਾਰੇ ਉੱਤੇ ਛੱਤ ਨੂੰ ਵੱਜਿਆ ਕਰਨ, ਜਾ ਕੇ ਉਹ ਥੱਲੇ ਡਿੱਗਿਆ ਕਰਨ, ਸਾਰੇ ਟੱਬਰ ਨੂੰ ਬੁਖਾਰ ਹੋ ਗਿਆ। ਸਵੇਰੇ ਭੱਜਿਆ ਆਇਆ ਮੇਰੇ ਕੋਲ, ਕਹਿੰਦਾ ਜੀ ਸਾਡੇ ਤਾਂ ਬੁਰੇ ਹਾਲ ਹੋ ਗਏ ਰਾਤ। ਮੈਂ ਕੀ ਹੋ ਗਿਆ? ਕਹਿੰਦੇ ਮੈਂ ਇਸ ਤਰ੍ਹਾਂ ਕੀਤਾ। ਮੈਂ ਕਿਹਾ ਤੁਸੀਂ ਸ਼੍ਰੀ ਚੰਦ ਜੀ ਨੂੰ ਕੀ ਸਮਝਦੇ ਵੀ ਤੁਸੀਂ ਸਮਝਦੇ ਕਿ ਐਵੇਂ? ਪਹਿਲੀ ਗੱਲ ਤਾਂ ਇਹ ਤੁਹਾਡੇ ਅੰਦਰ ਇੰਨੀ ਕਿੱਥੋਂ ਆ ਗਈ ਗੱਲ ਵੀ ਅਸੀਂ ਗੁਰਸਿੱਖ ਵੱਡੇ ਅਤੇ ਸ਼੍ਰੀ ਚੰਦ ਜੀ? ਮੈਂ ਕਿਹਾ ਛੇਵੇਂ ਪਾਤਸ਼ਾਹ ਖੁਦ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਜਿਨ੍ਹਾਂ ਦੇ, ਜੇ ਉਹ ਸ਼੍ਰੀ ਚੰਦ ਜੀ ਆ ਜਾਂਦੇ ਪੰਜਵੇਂ ਪਾਤਸ਼ਾਹ ਉੱਠ ਕੇ ਖੜ੍ਹੇ ਹੋ ਜਾਂਦੇ ਹੁੰਦੇ ਸੀ, ਚੌਥੇ ਪਾਤਸ਼ਾਹ ਉੱਠ ਕੇ ਖੜ੍ਹੇ ਹੋ ਜਾਂਦੇ ਸੀ, ਫਿਰ ਸਾਰੇ ਜਾਣੇ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਨੇ, ਗੁਰੂ ਅਮਰਦਾਸ ਮਹਾਰਾਜ ਉਹਨਾਂ ਦਰਸ਼ਨ ਕਰਨ ਜਾਂਦੇ ਸੀ ਆਪ, ਇਹ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਜਾਣੇ ਹਾਂ ਅਸੀਂ, ਗੁਰੂ ਨਾਨਕ ਦੇਵ ਸਾਹਿਬਜ਼ਾਦੇ, ਅਤੇ ਤੂੰ ਕਿੱਧਰਲਾ ਸਿੰਘ ਆ ਗਿਆ? ਫਿਰ ਜਾ ਕੇ ਮਾਫ਼ੀ ਮੰਗੀ ਦੇਵ ਬਣਾ ਕੇ, ਫਿਰ ਟਿਕਾਣਾ ਠੀਕ ਕੀਤਾ, ਫਿਰ ਠੀਕ ਹੋ ਗਿਆ ਉਹ। ਇਸ ਕਰਕੇ ਆਪਾਂ ਕਿਸੇ ਵੀ ਚੀਜ਼ ਦੇ ਜਿਹੜਾ ਸਿਮਰਨ ਵਾਲਾ ਕੋਈ ਵੀ ਹੈ ਨਾ, ਉਹਦੇ ਆਸਣ ਨੂੰ ਪੱਟਣ ਦਾ ਜੇ ਯਤਨ ਕਰਾਂਗੇ ਨਾ, ਉਹ ਫਿਰ ਆਪਾਂ ਉਲਟ ਜਾਵਾਂਗੇ।
ਕਿਸੇ ਚੀਜ਼ ਨੂੰ ਹਿਲਾਉਣਾ ਨਹੀਂ, ਕਿਉਂਕਿ ਸਿਮਰਨ ਵਾਲਿਆਂ ਦਾ ਆਸਣ ਜਿਹੜਾ ਹਿਰਦੇ 'ਚ ਵੀ ਨਿਚਲ ਹੈ, ਦੁਨੀਆਂ 'ਚ ਵੀ ਨਿਚਲ ਹੈ, ਸੱਚਖੰਡ ਦੇ ਵਿੱਚ ਵੀ ਨਿਚਲ ਆਸਣ ਮਿਲਦਾ। ਪ੍ਰਭ ਕਾ ਸਿਮਰਨ ਕਮਲ ਬੇਗਾਸਨ, ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਜਿਹੜਾ ਆਪਣਾ ਹਿਰਦਾ ਕਮਲ ਮੁੱਧਾ ਹੋ ਚੁੱਕਿਆ, ਮੁਰਝਾਇਆ ਪਿਆ ਹੈ, ਇਹ ਜਿਵੇਂ ਰਾਤ ਨੂੰ ਕਮਲ ਦਾ ਫੁੱਲ ਸੂਰਜ ਦੇ ਛਿਪਣ ਨਾਲ ਮੁੱਧਾ ਹੋ ਕੇ ਮੁਰਝਾਇਆ ਜਿਹਾ ਹੋ ਜਾਂਦਾ, ਪਰ ਸਵੇਰ ਵੇਲੇ ਜਦੋਂ ਸੂਰਜ ਚੜ੍ਹਦਾ ਹੈ ਤਾਂ ਕਮਲ ਦਾ ਫੁੱਲ ਫੇਰ ਖਿੜ ਜਾਂਦਾ। ਇਸੇ ਤਰ੍ਹਾਂ ਹੀ ਆਪਣਾ ਹਿਰਦਾ ਕਮਲ ਮੁਰਝਾਇਆ ਹੋਇਆ, ਸਿਮਰਨ ਕਰਦਿਆਂ 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 ਹਿਰਦਾ ਕਮਲ ਸਿੱਧਾ ਹੋਣਾ ਸ਼ੁਰੂ ਹੋ ਜਾਂਦਾ ਅਤੇ ਖਿੜ ਜਾਂਦਾ ਹੈ। ਸੋ ਇਹ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਵਾਲਾ ਜੀਵ ਪ੍ਰਾਪਤ ਹੋ ਜਾਂਦਾ। ਪ੍ਰਭ ਕਾ ਸਿਮਰਨ ਹਦ ਚੁਨਕਾਰ, ਪਰਮੇਸ਼ਵਰ ਦਾ ਸਿਮਰਨ ਕਰਦਿਆਂ ਕਰਦਿਆਂ ਇੱਕ ਰਸ ਚੁਨਕਾਰ, ਸੁਤੇ ਸਿੱਧੀ ਸ਼ਬਦ ਦੀ ਆਵਾਜ਼ ਉਹਨਾਂ ਨੂੰ ਆਉਂਦੀ ਰਹਿੰਦੀ ਹੈ, ਮਿੱਠੀਆਂ ਮਿੱਠੀਆਂ ਸੋਹਣੀਆਂ ਆਵਾਜ਼ਾਂ। ਇਹ ਚੀਜ਼ਾਂ ਜਿਹੜੀਆਂ ਹੁਣ ਵੱਡੇ ਅਭਿਆਸੀਆਂ 'ਚ ਆਉਂਦੀਆਂ ਨੇ। ਪੰਜੋਖਰਾ ਸਾਹਿਬ ਅਸੀਂ ਰਾਤ ਨੂੰ ਸੁੱਤੇ ਪਏ ਸੀ, ਕਾਫੀ ਸਾਲਾਂ ਦੀ ਗੱਲ ਹੈ, 20-22 ਸਾਲ ਹੋ ਗਏ ਨੇ। ਤਾਂ ਉੱਥੇ ਸਿੰਘ ਇੱਕ ਸਾਡੇ ਨਾਲ ਜਿਹੜਾ ਕਾਫੀ ਸਿਮਰਨ ਕਰਦਾ ਸੀ, ਉਹ ਦਰਬਾਰ ਸਾਹਿਬ ਦੇ ਅੱਗੇ ਦਰੀ ਦੇ ਉੱਤੇ ਲੰਮਾ ਪਿਆ। ਰਾਤ ਨੂੰ 12 ਕੁ ਵਜੇ ਉਹਨੂੰ ਜਾਂ ਮਹਿਸੂਸ ਹੋਵੇ ਜਿਵੇਂ ਸੰਗਤ ਛੈਣੇ ਢੋਲਕੀਆਂ ਲੈ ਕੇ ਸ਼ਬਦ ਪੜ੍ਹਦੀ ਆਉਂਦੀ, ਉਹ ਫਿਰ ਉੱਠ ਕੇ ਬੈਠਾ ਹੋ ਜਾਏ ਵੀ ਸੰਗਤ ਆ ਰਹੀ ਹੈ, ਖੱਬਾ ਸੱਜਾ ਦੇਖੇ, ਫਿਰ ਕੁਛ ਵੀ ਨਾ ਦੇਖੇ, ਫਿਰ ਸੌਂ ਜਾ ਕਰੇ, ਫਿਰ ਸੰਗਤ ਦੀ ਆਵਾਜ਼ ਆਇਆ ਕਰੇ, ਫਿਰ ਉੱਠ ਕੇ ਬੈਠਾ ਹੋ ਜਾਏ। ਫਿਰ ਇੱਕਦਮ ਇੰਨਾ ਚਿੱਟਾ ਪ੍ਰਕਾਸ਼ ਹੋ ਗਿਆ ਪੰਜੋਖਰਾ ਸਾਹਿਬ ਗੁਰਦੁਆਰੇ ਦੇ ਬਾਹਰਲੇ ਪਾਸੇ, ਪਰ ਉਹਦੇ ਮਨ 'ਚ ਇੱਕ ਹੰਕਾਰ ਦੀ ਗੱਲ ਆ ਗਈ। ਉਹਦੇ ਮਨ 'ਚ ਇਹ ਆ ਗਿਆ ਕਿ ਜਿਹੜਾ ਇੱਕ ਹੋਰ ਸਿੰਘ ਸੀ ਬੜੀ ਚੜ੍ਹਦੀ ਕਲਾ ਵਾਲਾ, ਉਹਨੂੰ 8ਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋਏ ਸੀਗੇ, ਕਹਿੰਦਾ ਲੈ ਮੈਂ ਵੀ ਹੁਣ ਉਹਦੇ ਬਰਾਬਰ ਪਹੁੰਚ ਗਿਆ। ਇਹ ਉਹਦੇ ਮਨ 'ਚ ਆ ਗਿਆ, ਉਹ ਪ੍ਰਕਾਸ਼ ਉੱਥੇ ਹੀ ਅਲੋਪ ਹੋ ਗਿਆ। ਫਿਰ ਸਵੇਰੇ ਉਹ ਖੇਤਾਂ 'ਚ ਅਸੀਂ ਬਾਹਰ ਨੂੰ ਨਿਕਲੇ ਸਿਮਰਨ ਕਰਨ, ਪਾਠ ਕਰਨ ਦਾ, ਉਹ ਰੋਈ ਜਾਵੇ ਰੋਈ ਜਾਵੇ। ਮੈਂ ਕਿਹਾ ਰੋਂਦਾ ਕਿਉਂ, ਤੂੰ ਤਾਂ ਇੰਨਾ ਨਾਲੇ ਮੈਨੂੰ ਹੌਸਲਾ ਦਿੰਦਾ ਰਹਿੰਦਾ, ਹਰ ਟਾਈਮ ਇੰਨਾ ਪਾਠ ਕਰਦਾ, ਤੂੰ ਅੱਜ ਆਪ ਹੀ ਰੋਈ ਜਾਂਦਾ। ਕਹਿੰਦਾ ਬਸ ਰਾਤ ਕਿਰਪਾ ਹੁੰਦੀ ਹੁੰਦੀ ਉਹ ਰਹਿ ਗਈ ਮੇਰੇ 'ਤੇ। ਫਿਰ ਇਹ ਗੱਲ ਉਹਨੇ ਸਾਰੀ ਮੈਨੂੰ ਸੁਣਾਈ, ਕਹਿੰਦਾ ਬਸ ਮੇਰੇ ਮਨ 'ਚ ਨਾ ਮਾੜਾ ਜਿਹਾ ਹੰਕਾਰ ਆ ਗਿਆ ਸੀ। ਸੋ ਇਸ ਕਰਕੇ ਬਾਅਦ 'ਚ ਚਲੋ ਕਿਰਪਾ ਤਾਂ ਉੱਥੇ ਹੋ ਗਈ ਸੀ ਕਾਫ਼ੀ, ਪਰ ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਇਹ ਇੱਕ ਅਵਸਥਾ ਬਣਦੀ ਹੈ ਕੰਧਾਂ ਵਿੱਚੋਂ, ਧਰਤੀ ਵਿੱਚੋਂ, ਆਕਾਸ਼ ਵਿੱਚੋਂ, ਦਰਖਤਾਂ ਵਿੱਚੋਂ, ਬੰਦਿਆਂ ਵਿੱਚੋਂ ਮਿੱਠੀ ਮਿੱਠੀ ਧੁਨੀ ਸੁਣਾਈ ਦਿੰਦੀ ਵਾਹਿਗੁਰੂ ਵਾਹਿਗੁਰੂ ਜੀ ਨੂੰ, ਚੁਨਕਾਰ ਹੋ ਜਾਂਦਾ ਹਿਰਦੇ 'ਚ। ਸੁੱਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਪਰਮੇਸ਼ਰ ਦੇ ਸਿਮਰਨ ਦਾ, ਸੁੱਖ ਦਾ ਕੋਈ ਉਰਾਰ ਪਾਰ ਨਹੀਂ, ਕੋਈ ਅੰਤ ਨਹੀਂ। ਇੰਨਾ ਸੁੱਖ ਮਿਲਦਾ ਆਤਮਕ ਤੌਰ 'ਤੇ, ਜੇ ਇੱਕ ਵਾਰੀ ਕਿਤੇ ਆਪਣਾ ਮਨ ਟਿਕ ਗਿਆ ਫਿਰ ਆਪਾਂ ਦੁਨੀਆਂ ਵੱਲੋਂ ਗਏ। ਬਸ ਫਿਰ ਤਾਂ ਇਹੀ ਜੀ ਕਰਦਾ ਕਿ ਸਮਾਧੀ ਲਾ ਕੇ ਅੰਦਰ ਹੀ ਬੈਠੇ ਰਹੀਏ, ਲੋੜ ਨਹੀਂ ਫਿਰ ਕਿਸੇ ਦੀ, ਨਾ ਕੁਝ ਖਾਣ ਨੂੰ ਜੀ ਕਰਦਾ, ਨਾ ਕੁਝ ਪਹਿਨਣ ਨੂੰ ਜੀ ਕਰਦਾ, ਨਾ ਕਿ ਨਾ ਬੋਲਣ ਨੂੰ ਜੀ ਕਰਦਾ। ਫਿਰ ਉਹੀ ਜੀ ਆਤਮਕ ਆਨੰਦ ਅਵਸਥਾ 'ਚ ਲੀਨ ਹੋ ਜਾਂਦਾ ਹੈ। ਫਿਰ ਉਹ ਚਾਹੁੰਦਾ ਵੀ ਬਸ ਕੋਈ ਨਾ ਬੁਲਾਵੇ ਹੁਣ ਮੈਨੂੰ, ਕਿਉਂਕਿ ਇਤਨਾ ਆਨੰਦ ਬਣ ਜਾਂਦਾ। ਸਿਮਰੈ ਸੇਜਨ ਜਿਨ ਕਉ ਪ੍ਰਭ ਮਾਇਆ, ਪਰ ਮਹਾਰਾਜ ਕਹਿੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਫਿਰ ਇਹੀ ਕਹਿੰਦਾ ਹਾਂ ਕਿ ਸਿਮਰਨ ਸਿਰਫ ਉਹੀ ਵਿਅਕਤੀ ਕਰ ਸਕਦੇ ਹਨ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ। ਬਿਨਾਂ ਕਿਰਪਾ ਤੋਂ ਕੋਈ ਬੰਦਾ ਦਰਬਾਰ ਸਾਹਿਬ ਨਹੀਂ ਆ ਸਕਦਾ, ਸੰਗਤ ਵਿੱਚ ਨਹੀਂ ਬਹਿ ਸਕਦਾ, ਸਿਮਰਨ ਨਹੀਂ ਕਰ ਸਕਦਾ। ਨਾਨਕ ਤਿੰਨ ਜਨ ਸਰਨੀ ਪਿਆ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੈ ਸਿਮਰਨ ਵਾਲਿਆਂ ਦੇ, ਮੈਂ ਉਹਨਾਂ ਦੀ ਜਾ ਕੇ ਸ਼ਰਨ ਵਿੱਚ ਪੈਂਦਾ, ਮੈਂ ਉਹਨਾਂ ਦੀ ਸੇਵਾ ਕਰਦਾ, ਸਿਮਰਨ ਕਰਨ ਵਾਲਿਆਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ, ਮੈਂ ਤਾਂ ਉਹਨਾਂ ਦੀ ਸ਼ਰਨ ਵਿੱਚ ਹਾਂ ਕਿ ਕਿਰਪਾ ਕਰਕੇ ਮੈਨੂੰ ਵੀ ਤਾਰੋ, ਕੋਈ ਮੈਨੂੰ ਵੀ ਸੁੰਦਰ ਉਪਦੇਸ਼ ਬਖਸ਼ਿਸ਼ ਕਰੋ। ਹਰੀ ਦੇ ਸਿਮਰਨ ਵਿੱਚ ਕਿੰਨੀ ਸ਼ਕਤੀ ਹੈ, ਪਹਿਲਾਂ ਪ੍ਰਭ ਕਹਿ ਸਿਮਰਨ, ਪ੍ਰਭ ਕਹਿ ਸਿਮਰਨ ਆਪ ਜੀ ਨੇ ਉਚਾਰਨ ਕੀਤਾ, ਹੁਣ ਪਰਮੇਸ਼ਰ ਦੇ ਨਾਮ ਨੂੰ ਫਿਰ ਕਹਿੰਦੇ ਨੇ ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰੀ ਦੇ ਸਿਮਰਨ ਕਰਕੇ ਹੀ ਭਗਤ ਦੁਨੀਆਂ 'ਚ ਪ੍ਰਗਟ ਹੋਏ ਨੇ। ਜਿਨ੍ਹਾਂ ਨੇ ਵੀ ਸਿਮਰਨ ਕੀਤਾ ਹੈ ਦੁਨੀਆਂ ਦੇ ਅੰਦਰ, ਸਾਰੀ ਦੁਨੀਆਂ ਵਿੱਚ ਮਸ਼ਹੂਰ ਹੋ ਗਏ ਨੇ।